ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਸਾਰਿਆਂ ਨੂੰ ਨਮਸਕਾਰ। ਦੇਸ਼ ਦੇ ਹਰ ਕੋਨੇ ਵਿੱਚ ਜ਼ਿਆਦਾਤਰ ਪਰਿਵਾਰ ਆਪਣੇ ਬੱਚਿਆਂ ਦੇ ਇਮਤਿਹਾਨਾਂ ਵਿੱਚ ਰੁੱਝੇ ਹੋਏ ਹੋਣਗੇ। ਜਿਨ੍ਹਾਂ ਦੇ ਇਮਤਿਹਾਨ ਖਤਮ ਹੋ ਗਏ ਹੋਣਗੇ, ਉੱਥੇ ਕੁਝ ਆਰਾਮ ਦਾ ਮਾਹੌਲ ਹੋਏਗਾ, ਅਤੇ ਜਿੱਥੇ ਇਮਤਿਹਾਨ ਹਾਲੇ ਚੱਲਦੇ ਹੋਣਗੇ, ਉਹਨਾਂ ਪਰਿਵਾਰਾਂ ਵਿੱਚ ਅਜੇ ਵੀ ਥੋੜ੍ਹਾ ਥੋੜ੍ਹਾ ਪ੍ਰੈਸ਼ਰ ਤਾਂ ਹੋਏਗਾ ਹੀ। ਪਰ ਅਜਿਹੇ ਸਮੇਂ ਮੈਂ ਇਹੀ ਕਹਾਂਗਾ ਕਿ ਪਿਛਲੀ ਵਾਰੀ ਮੈਂ ਮਨ ਕੀ ਬਾਤ ਵਿੱਚ ਵਿਦਿਆਰਥੀਆਂ ਨਾਲ ਜੋ ਗੱਲਾਂ ਕੀਤੀਆਂ ਸਨ, ਉਹਨਾਂ ਨੂੰ ਦੁਬਾਰਾ ਸੁਣ ਲਓ। ਪ੍ਰੀਖਿਆ ਦੇ ਵੇਲੇ ਉਹ ਗੱਲਾਂ ਜ਼ਰੂਰ ਤੁਹਾਡੇ ਕੰਮ ਆਉਣਗੀਆਂ। ਅੱਜ 26 ਮਾਰਚ ਹੈ। 26 ਮਾਰਚ ਬੰਗਲਾਦੇਸ਼ ਦਾ ਸੁਤੰਤਰਤਾ ਦਿਵਸ ਹੈ। ਅਨਿਆਂ ਦੇ ਖਿਲਾਫ ਇੱਕ ਇਤਿਹਾਸਿਕ ਲੜਾਈ, ਬੰਗ ਬੰਧੂ ਦੀ ਅਗਵਾਈ ਵਿੱਚ ਬੰਗਲਾਦੇਸ਼ ਦੀ ਜਨਤਾ ਦੀ ਸ਼ਾਨਦਾਰ ਜਿੱਤ। ਅੱਜ ਦੇ ਇਸ ਮਹੱਤਵਪੂਰਨ ਦਿਹਾੜੇ ਮੈਂ ਬੰਗਲਾਦੇਸ਼ ਦੇ ਨਾਗਰਿਕ ਭੈਣ ਭਰਾਵਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ, ਅਤੇ ਇਹ ਕਾਮਨਾ ਕਰਦਾ ਕਿ ਬੰਗਲਾਦੇਸ਼ ਅੱਗੇ ਵਧੇ, ਵਿਕਾਸ ਕਰੇ, ਅਤੇ ਬੰਗਲਾਦੇਸ਼ ਵਾਸੀਆਂ ਨੂੰ ਵੀ ਮੈਂ ਵਿਸ਼ਵਾਸ ਦਿਵਾਉਂਦਾ ਕਿ ਭਾਰਤ ਬੰਗਲਾਦੇਸ਼ ਦਾ ਇੱਕ ਮਜ਼ਬੂਤ ਸਾਥੀ ਹੈ, ਇੱਕ ਚੰਗਾ ਮਿੱਤਰ ਹੈ, ਅਤੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਪੂਰੇ ਖੇਤਰ ਦੇ ਅੰਦਰ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਵਿੱਚ ਆਪਣਾ ਸਹਿਯੋਗ ਦਿੰਦੇ ਰਹਾਂਗੇ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਫਖਰ ਹੈ ਕਿ ਰਵਿੰਦਰਨਾਥ ਟੈਗੋਰ, ਉਹਨਾਂ ਦੀਆਂ ਯਾਦਾਂ ਸਾਡੀ ਇੱਕ ਸਾਂਝੀ ਵਿਰਾਸਤ ਹੈ। ਬੰਗਲਾਦੇਸ਼ ਦਾ ਰਾਸ਼ਟਰਗਾਨ ਵੀ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ ਰਚਨਾ ਹੈ। ਗੁਰੂਦੇਵ ਟੈਗੋਰ ਦੇ ਬਾਰੇ ਇੱਕ ਬਹੁਤ ਇੰਟਰਸਟਿੰਗ ਗੱਲ ਇਹ ਹੈ ਕਿ ਸਾਲ 1913 ਵਿੱਚ ਉਹ ਨਾ ਕੇਵਲ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਵਿਅਕਤੀ ਸਨ, ਸਗੋਂ ਉਹਨਾਂ ਨੂੰ ਅੰਗਰੇਜ਼ਾਂ ਨੇ ਨਾਈਟਹੁੱਡ ਦੀ ਉਪਾਧੀ ਵੀ ਦਿੱਤੀ ਸੀ। ਅਤੇ ਜਦੋਂ ਸਾਲ 1919 ਵਿੱਚ ਜਲਿਆਂਵਾਲਾ ਬਾਗ ਵਿੱਚ ਅੰਗਰੇਜ਼ਾਂ ਨੇ ਕਤਲੇਆਮ ਕੀਤਾ, ਤਾਂ ਰਵਿੰਦਰਨਾਥ ਟੈਗੋਰ ਉਹਨਾਂ ਮਹਾਂਪੁਰਸ਼ਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਅਤੇ ਇਹੀ ਸਮਾਂ ਸੀ ਜਦੋਂ 12 ਸਾਲ ਦੇ ਇੱਕ ਬੱਚੇ ਦੇ ਮਨ 'ਤੇ ਗਹਿਰਾ ਪ੍ਰਭਾਵ ਹੋਇਆ ਸੀ। ਕਿਸ਼ੋਰ ਅਵਸਥਾ ਵਿੱਚ ਖੇਤਾਂ 'ਚ ਹੱਸਦੇ ਟੱਪਦੇ ਉਸ ਬੱਚੇ ਨੂੰ ਜਲਿਆਂਵਾਲਾ ਬਾਗ ਦੇ ਜ਼ਾਲਿਮਾਨਾ ਹੱਤਿਆਕਾਂਡ ਨੇ ਜੀਵਨ ਦੀ ਇੱਕ ਨਵੀਂ ਪ੍ਰੇਰਣਾ ਦਿੱਤੀ ਸੀ। 1919 ਵਿੱਚ 12 ਸਾਲ ਦਾ ਉਹ ਬੱਚਾ ਸਾਡੇ ਸਾਰਿਆਂ ਦਾ ਪਿਆਰਾ, ਸਾਡੇ ਸਾਰਿਆਂ ਦੀ ਪ੍ਰੇਰਣਾ ਸੀ, ਸ਼ਹੀਦ ਭਗਤ ਸਿੰਘ। ਅੱਜ ਤੋਂ 3 ਦਿਨ ਪਹਿਲਾਂ 23 ਮਾਰਚ ਨੂੰ ਭਗਤ ਸਿੰਘ ਜੀ ਨੂੰ ਅਤੇ ਉਹਨਾਂ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਅੰਗਰੇਜ਼ਾਂ ਨੇ ਫਾਂਸੀ 'ਤੇ ਚੜ੍ਹਾ ਦਿੱਤਾ ਸੀ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ 23 ਮਾਰਚ ਦੀ ਉਹ ਘਟਨਾ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਚਿਹਰੇ 'ਤੇ ਮਾਂ ਭਾਰਤੀ ਦੀ ਸੇਵਾ ਕਰਨ ਦਾ ਸੰਤੋਸ਼ ਸੀ। ਮੌਤ ਦਾ ਡਰ ਨਹੀਂ ਸੀ। ਜੀਵਨ ਦੇ ਸਾਰੇ ਸੁਪਨੇ ਮਾਤ ਭੂਮੀ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੇ ਸਨ। ਇਹ ਤਿੰਨੇ ਵੀਰ ਅੱਜ ਵੀ ਸਾਡੇ ਸਾਰਿਆਂ ਲਈ ਪ੍ਰੇਰਣਾ ਨੇ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬਲੀਦਾਨ ਦੀ ਗਾਥਾ ਨੂੰ ਅਸੀਂ ਸ਼ਬਦਾਂ ਵਿੱਚ ਵਿਅਕਤੀ ਨਹੀਂ ਕਰ ਪਾਵਾਂਗੇ। ਪੂਰੀ ਬ੍ਰਿਟਿਸ਼ ਸਲਤਨਤ ਇਹਨਾਂ ਤਿੰਨਾਂ ਨੌਜਵਾਨਾਂ ਤੋਂ ਡਰਦੀ ਸੀ। ਜੇਲ੍ਹ ਵਿੱਚ ਬੰਦ ਸਨ, ਫਾਂਸੀ ਹੋਣਾ ਤੈਅ ਸੀ, ਪਰ ਇਹਨਾਂ ਸਾਰਿਆਂ ਨਾਲ ਕਿਵੇਂ ਅੱਗੇ ਵਧਿਆ ਜਾਏ, ਇਹ ਵੀ ਚਿੰਤਾ ਬ੍ਰਿਟਿਸ਼ਰਾਂ ਨੂੰ ਲੱਗੀ ਰਹਿੰਦੀ ਸੀ। ਇਸੇ ਲਈ ਤਾਂ ਫਾਂਸੀ ਜਿਹੜੀ ਕਿ 24 ਮਾਰਚ ਨੂੰ ਦੇਣੀ ਸੀ, 23 ਮਾਰਚ ਨੂੰ ਹੀ ਦੇ ਦਿੱਤੀ ਗਈ। ਇਹ ਕੰਮ ਚੋਰੀ ਛਿਪੇ ਕੀਤਾ ਗਿਆ ਸੀ, ਜਿਹੜਾ ਆਮ ਤੌਰ 'ਤੇ ਨਹੀਂ ਕੀਤਾ ਜਾਂਦਾ। ਬਾਅਦ ਵਿੱਚ ਉਹਨਾਂ ਦੇ ਸਰੀਰ ਨੂੰ ਅੱਜ ਦੇ ਪੰਜਾਬ ਵਿੱਚ ਲਿਆ ਕੇ ਅੰਗਰੇਜ਼ਾਂ ਨੇ ਚੁੱਪ ਚਾਪ ਅਗਨ ਭੇਂਟ ਕਰ ਦਿੱਤਾ ਸੀ। ਕਈ ਸਾਲ ਪਹਿਲਾਂ ਜਦੋਂ ਪਹਿਲੀ ਵਾਰ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਸੀ, ਉਸ ਧਰਤੀ ਵਿੱਚ ਇੱਕ ਤਰ੍ਹਾਂ ਦੇ ਵਾਈਬ੍ਰੇਸ਼ਨ ਨੂੰ ਮੈਂ ਅਨੁਭਵ ਕਰਦਾ ਸੀ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਕਹਾਂਗਾ ਕਿ ਜਦੋਂ ਵੀ ਮੌਕਾ ਮਿਲੇ ਤਾਂ ਜਦੋਂ ਪੰਜਾਬ ਜਾਣ ਤਾਂ ਭਗਤ ਸਿੰਘ, ਸੁਖਦੇਵ, ਰਾਜਗੁਰੂ, ਭਗਤ ਸਿੰਘ ਦੀ ਮਾਤਾ ਜੀ ਅਤੇ ਬਟੁਕੇਸ਼ਵਰ ਦੱਤ ਦੀ ਸਮਾਧੀ ਸਥਲ 'ਤੇ ਜ਼ਰੂਰ ਜਾਣ। ਇਹੀ ਤਾਂ ਸਮਾਂ ਸੀ ਜਦੋਂ ਆਜ਼ਾਦੀ ਦੀ ਲਾਲਸਾ, ਉਹਦੀ ਤੀਬਰਤਾ, ਉਸਦੀ ਲਗਨ ਵੱਧਦੀ ਜਾ ਰਹੀ ਸੀ। ਇੱਕ ਪਾਸੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਵੀਰਾਂ ਨੇ ਹਥਿਆਰਬੰਦ ਕ੍ਰਾਂਤੀ ਦੇ ਲਈ ਨੌਜਵਾਨਾਂ ਨੂੰ ਪ੍ਰੇਰਣਾ ਦਿੱਤੀ ਸੀ, ਤਾਂ ਅੱਜ ਤੋਂ ਠੀਕ 100 ਸਾਲ ਪਹਿਲਾਂ 10 ਅਪ੍ਰੈਲ 1917 ਨੂੰ ਮਹਾਤਮਾ ਗਾਂਧੀ ਨੇ ਚੰਪਾਰਨ ਸੱਤਿਆਗ੍ਰਹਿ ਕੀਤਾ ਸੀ। ਇਹ ਚੰਪਾਰਨ ਸੱਤਿਆਗ੍ਰਹਿ ਦੀ ਸ਼ਤਾਬਦੀ ਦਾ ਸਾਲ ਹੈ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਗਾਂਧੀ ਵਿਚਾਰ ਅਤੇ ਗਾਂਧੀ ਸ਼ੈਲੀ, ਇਸ ਦਾ ਪ੍ਰਗਟ ਰੂਪ ਪਹਿਲੀ ਵਾਰ ਚੰਪਾਰਨ ਵਿੱਚ ਨਜ਼ਰ ਆਇਆ। ਆਜ਼ਾਦੀ ਦੀ ਪੂਰੀ ਅੰਦੋਲਨ ਯਾਤਰਾ ਵਿੱਚ ਇਹ ਇੱਕ ਟਰਨਿੰਗ ਪੁਆਇੰਟ ਸੀ, ਖਾਸ ਕਰਕੇ ਸੰਘਰਸ਼ ਦੇ ਤੌਰ ਤਰੀਕੇ ਦੀ ਦ੍ਰਿਸ਼ਟੀ ਨਾਲ। ਇਹੀ ਉਹ ਸਮਾਂ ਸੀ ਚੰਪਾਰਨ ਦਾ ਸੱਤਿਆਗ੍ਰਹਿ, ਖੇੜਾ ਸੱਤਿਆਗ੍ਰਹਿ, ਅਹਿਮਦਾਬਾਦ ਵਿੱਚ ਮਿੱਲ ਮਜ਼ਦੂਰਾਂ ਦੀ ਹੜਤਾਲ, ਅਤੇ ਇਹਨਾਂ ਸਾਰਿਆਂ ਵਿੱਚ ਮਹਾਤਮਾ ਗਾਂਧੀ ਦੇ ਵਿਚਾਰ ਅਤੇ ਕਾਰਜ ਪੱਧਤੀ ਦਾ ਗਹਿਰਾ ਪ੍ਰਭਾਵ ਨਜ਼ਰ ਆਉਂਦਾ ਸੀ। 1915 ਵਿੱਚ ਗਾਂਧੀ ਜੀ ਵਿਦੇਸ਼ ਤੋਂ ਵਾਪਸ ਆਏ ਅਤੇ 1917 ਵਿੱਚ ਬਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਾ ਕੇ ਉਹਨਾਂ ਨੇ ਦੇਸ਼ ਨੂੰ ਇੱਕ ਨਵੀਂ ਪ੍ਰੇਰਣਾ ਦਿੱਤੀ। ਅੱਜ ਸਾਡੇ ਮਨ ਵਿੱਚ ਮਹਾਤਮਾ ਗਾਂਧੀ ਜੀ ਦੀ ਜੋ ਛਵੀ ਹੈ, ਉਸ ਛਵੀ ਦੇ ਆਧਾਰ 'ਤੇ ਅਸੀਂ ਚੰਪਾਰਨ ਸੱਤਿਆਗ੍ਰਹਿ ਦਾ ਮੁਲਾਂਕਣ ਨਹੀਂ ਕਰ ਸਕਦੇ। ਕਲਪਨਾ ਕਰੋ ਕਿ ਇੱਕ ਇਨਸਾਨ ਜੋ 1915 ਵਿੱਚ ਹਿੰਦੁਸਤਾਨ ਵਾਪਸ ਆਏ, ਸਿਰਫ 2 ਸਾਲ ਦਾ ਕਾਰਜਕਾਲ, ਨਾ ਦੇਸ਼ ਉਹਨਾਂ ਨੂੰ ਜਾਣਦਾ ਸੀ, ਨਾ ਉਹਨਾਂ ਦਾ ਪ੍ਰਭਾਵ ਸੀ, ਅਜੇ ਤਾਂ ਸ਼ੁਰੂਆਤ ਹੀ ਸੀ। ਉਸ ਵੇਲੇ ਉਹਨਾਂ ਨੂੰ ਕਿੰਨਾ ਕਸ਼ਟ ਸਹਿਣ ਕਰਨਾ ਪਿਆ ਹੋਵੇਗਾ, ਕਿੰਨੀ ਮਿਹਨਤ ਕਰਨੀ ਪਈ ਹੋਵੇਗੀ, ਇਸ ਦਾ ਅੰਦਾਜ਼ਾ ਅਸੀਂ ਲਾ ਸਕਦੇ ਹਾਂ। ਚੰਪਾਰਨ ਸੱਤਿਆਗ੍ਰਹਿ ਅਜਿਹਾ ਸੀ ਜਿਸ ਵਿੱਚ ਮਹਾਤਮਾ ਗਾਂਧੀ ਦੀ ਸੰਗਠਨ ਕੁਸ਼ਲਤਾ, ਮਹਾਤਮਾ ਗਾਂਧੀ ਦੀ ਭਾਰਤੀ ਸਮਾਜ ਦੀ ਨਬਜ਼ ਨੂੰ ਜਾਣਨ ਦੀ ਸ਼ਕਤੀ, ਆਪਣੇ ਵਿਵਹਾਰ ਨਾਲ ਅੰਗਰੇਜ਼ ਸਲਤਨਤ ਦੇ ਸਾਹਮਣੇ ਗਰੀਬ ਤੋਂ ਗਰੀਬ, ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਨੂੰ ਸੰਘਰਸ਼ ਦੇ ਲਈ ਸੰਗਠਿਤ ਕਰਨਾ, ਪ੍ਰੇਰਿਤ ਕਰਨਾ, ਸੰਘਰਸ਼ ਦੇ ਲਈ ਮੈਦਾਨ ਵਿੱਚ ਲਿਆਉਣਾ, ਇਹ ਸਾਰਾ ਕੁਝ ਉਹਨਾਂ ਦੀ ਅਨੋਖੀ ਸ਼ਕਤੀ ਦੇ ਦਰਸ਼ਨ ਕਰਵਾਉਂਦਾ ਹੈ। ਅਤੇ ਇਸ ਲਈ ਜਿਸ ਰੂਪ ਵਿੱਚ ਇਸ ਮਹਾਤਮਾ ਗਾਂਧੀ ਦੀ ਵਿਸ਼ਾਲਤਾ ਨੂੰ ਅਨੁਭਵ ਕਰਦੇ ਹਾਂ। ਲੇਕਿਨ ਜੇਕਰ 100 ਸਾਲ ਪਹਿਲਾਂ ਦੇ ਗਾਂਧੀ ਬਾਰੇ ਵਿਚਾਰ ਕਰੀਏ, ਉਸ ਚੰਪਾਰਨ ਸੱਤਿਆਗ੍ਰਹਿ ਵਾਲੇ ਗਾਂਧੀ ਜੀ ਦੇ ਬਾਰੇ, ਤਾਂ ਸਾਰਵਜਨਿਕ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਚੰਪਾਰਨ ਸੱਤਿਆਗ੍ਰਹਿ ਇੱਕ ਬਹੁਤ ਹੀ ਅਧਿਐਨ ਦਾ ਵਿਸ਼ਾ ਹੈ। ਸਾਰਵਜਨਿਕ ਜੀਵਨ ਦੀ ਸ਼ੁਰੂਆਤ ਕਿਵੇਂ ਕੀਤੀ ਜਾ ਸਕਦੀ ਹੈ, ਖੁਦ ਕਿੰਨੀ ਮਿਹਨਤ ਕਰਨੀ ਹੁੰਦੀ ਹੈ, ਅਤੇ ਗਾਂਧੀ ਜੀ ਨੇ ਇਹ ਸਭ ਕੁਝ ਕਿਵੇਂ ਕੀਤਾ ਸੀ, ਆਪਾਂ ਸਾਰੇ ਉਹਨਾਂ ਕੋਲੋਂ ਸਿੱਖ ਸਕਦੇ ਹਾਂ। ਇਹ ਉਹ ਸਮਾਂ ਸੀ ਜਿੰਨੇ ਵੀ ਵੱਡੇ ਵੱਡੇ ਦਿੱਗਜ ਨੇਤਾਵਾਂ ਦੇ ਨਾਂ ਅਸੀਂ ਸੁਣਦੇ ਹਾਂ, ਗਾਂਧੀ ਜੀ ਨੇ ਉਸ ਸਮੇਂ ਰਜਿੰਦਰ ਬਾਬੂ ਹੋਣ, ਆਚਾਰਿਆ ਕ੍ਰਿਪਲਾਨੀ ਜੀ ਹੋਣ, ਸਾਰਿਆਂ ਨੂੰ ਪਿੰਡਾਂ ਵਿੱਚ ਭੇਜਿਆ ਸੀ। ਲੋਕਾਂ ਦੇ ਨਾਲ ਜੁੜ ਕੇ ਲੋਕ ਜੋ ਕੰਮ ਕਰ ਰਹੇ ਨੇ, ਉਸੇ ਨੂੰ ਆਜ਼ਾਦੀ ਦੇ ਰੰਗ ਵਿੱਚ ਰੰਗ ਦੇਣਾ, ਇਸ ਦੇ ਤਰੀਕੇ ਸਿਖਾਏ ਸਨ। ਅੰਗਰੇਜ਼ ਲੋਕ ਸਮਝ ਹੀ ਨਹੀਂ ਪਾਏ ਕਿ ਇਹ ਗਾਂਧੀ ਦਾ ਤੌਰ ਤਰੀਕਾ ਕੀ ਹੈ। ਸੰਘਰਸ਼ ਵੀ ਚੱਲੇ, ਸਿਰਜਣਾ ਵੀ ਚੱਲਦੀ ਰਹੇ, ਅਤੇ ਦੋਵੇਂ ਇਕੱਠੇ ਚੱਲਣ। ਗਾਂਧੀ ਜੀ ਨੇ ਜਿਵੇਂ ਇੱਕ ਸਿੱਕੇ ਦੇ 2 ਪਹਿਲੂ ਬਣਾ ਦਿੱਤੇ ਸਨ। ਸਿੱਕੇ ਦਾ ਇੱਕ ਪਹਿਲੂ ਸੰਘਰਸ਼, ਤਾਂ ਦੂਸਰਾ ਪਹਿਲੂ ਸਿਰਜਣ। ਇੱਕ ਪਾਸੇ ਜੇਲ੍ਹ ਭਰ ਦੇਣਾ, ਤਾਂ ਦੂਜੇ ਪਾਸੇ ਰਚਨਾਤਮਕ ਕੰਮਾਂ ਵਿੱਚ ਆਪਣੇ ਆਪ ਨੂੰ ਖਪਾ ਦੇਣਾ। ਇੱਕ ਬੜਾ ਅਨੋਖਾ ਬੈਲੈਂਸ ਗਾਂਧੀ ਜੀ ਦੀ ਕਾਰਜ ਪੱਧਤੀ ਵਿੱਚ ਸੀ। ਸੱਤਿਆਗ੍ਰਹਿ ਸ਼ਬਦ ਕੀ ਹੁੰਦਾ ਹੈ, ਅਸਹਿਮਤੀ ਕੀ ਹੋ ਸਕਦੀ ਹੈ, ਇੰਨੀ ਵੱਡੀ ਸਲਤਨਤ ਦੇ ਸਾਹਮਣੇ ਅਸਹਿਯੋਗ ਕੀ ਹੁੰਦਾ ਹੈ, ਇੱਕ ਨਵੀਂ ਭਾਵਨਾ ਗਾਂਧੀ ਜੀ ਨੇ ਸ਼ਬਦਾਂ ਦੇ ਦੁਆਰਾ ਨਹੀਂ, ਇੱਕ ਸਫਲ ਪ੍ਰਯੋਗ ਰਾਹੀਂ ਸਥਾਪਿਤ ਕਰ ਦਿੱਤੀ ਸੀ। ਅੱਜ ਜਦੋਂ ਦੇਸ਼ ਚੰਪਾਰਨ ਸੱਤਿਆਗ੍ਰਹਿ ਦੀ ਸ਼ਤਾਬਦੀ ਮਨਾ ਰਿਹਾ ਹੈ, ਤਾਂ ਭਾਰਤ ਦੇ ਆਮ ਮਨੁੱਖ ਦੀ ਸ਼ਕਤੀ ਕਿੰਨੀ ਅਪਾਰ ਹੈ। ਉਸ ਅਪਾਰ ਸ਼ਕਤੀ ਨੂੰ ਆਜ਼ਾਦੀ ਦੇ ਅੰਦੋਲਨ ਵਾਂਗ ਸਵੈ ਰਾਜ ਤੋਂ ਸਵਰਾਜ ਦੀ ਯਾਤਰਾ ਵੀ 125 ਕਰੋੜ ਦੇਸ਼ ਵਾਸੀਆਂ ਦੀ ਸੰਕਲਪ ਸ਼ਕਤੀ, ਮਿਹਨਤ ਦਾ ਸਿਖਰ, ਸਰਵਜਨ ਹਿਤਾਏ ਸਰਵਜਨ ਸੁਖਾਏ, ਇਸ ਮੂਲ ਮੰਤਰ ਨੂੰ ਲੈ ਕੇ ਦੇਸ਼ ਦੇ ਲਈ, ਸਮਾਜ ਦੇ ਲਈ ਕੁਝ ਕਰ ਗੁਜ਼ਰਨ ਦੀ ਅਖੰਡ ਕੋਸ਼ਿਸ਼ ਹੀ ਆਜ਼ਾਦੀ ਦੇ ਲਈ ਮਰ ਮਿਟਣ ਵਾਲੇ ਉਹਨਾਂ ਮਹਾਂਪੁਰਸ਼ਾਂ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ। ਅੱਜ ਜਦੋਂ ਅਸੀਂ 21ਵੀਂ ਸਦੀ ਵਿੱਚ ਜੀ ਰਹੇ ਹਾਂ, ਤਾਂ ਕਿਹੜਾ ਹਿੰਦੁਸਤਾਨੀ ਅਜਿਹਾ ਹੋਏਗਾ ਜੋ ਭਾਰਤ ਨੂੰ ਬਦਲਣਾ ਨਹੀਂ ਚਾਹੁੰਦਾ ਹੋਏਗਾ? ਕਿਹੜਾ ਹਿੰਦੁਸਤਾਨੀ ਹੋਏਗਾ ਜੋ ਦੇਸ਼ ਵਿੱਚ ਬਦਲਾਅ ਦੇ ਲਈ ਹਿੱਸੇਦਾਰ ਬਣਨਾ ਨਹੀਂ ਚਾਹੁੰਦਾ ਹੋਏਗਾ? 125 ਕਰੋੜ ਦੇਸ਼ ਵਾਸੀਆਂ ਦੀ ਇਹ ਬਦਲਾਅ ਦੀ ਚਾਹ, ਇਹ ਬਦਲਾਅ ਦਾ ਯਤਨ, ਇਹੀ ਤਾਂ ਹੈ ਜੋ ਨਵੇਂ ਭਾਰਤ, ਨਿਊ ਇੰਡੀਆ ਦੀ ਇਸ ਮਜ਼ਬੂਤ ਨੀਂਹ ਨੂੰ ਰੱਖੇਗਾ। ਨਿਊ ਇੰਡੀਆ ਨਾ ਤਾਂ ਕੋਈ ਸਰਕਾਰੀ ਕਾਰਜਕ੍ਰਮ ਹੈ, ਨਾ ਹੀ ਕਿਸੇ ਰਾਜਨੈਤਿਕ ਦਲ ਦਾ ਮੈਨੀਫੈਸਟੋ, ਅਤੇ ਨਾ ਹੀ ਇਹ ਕੋਈ ਪ੍ਰੋਜੈਕਟ ਹੈ। ਨਿਊ ਇੰਡੀਆ 125 ਕਰੋੜ ਦੇਸ਼ ਵਾਸੀਆਂ ਨੂੰ ਸੱਦਾ ਹੈ। ਇਹੀ ਭਾਵ ਹੈ ਕਿ 125 ਕਰੋੜ ਦੇਸ਼ ਵਾਸੀ ਮਿਲ ਕੇ ਕਿਸ ਪ੍ਰਕਾਰ ਦਾ ਸ਼ਾਨਦਾਰ ਭਾਰਤ ਬਣਾਉਣਾ ਚਾਹੁੰਦੇ ਨੇ। 125 ਕਰੋੜ ਦੇਸ਼ ਵਾਸੀਆਂ ਦੇ ਮਨ ਵਿੱਚ ਇੱਕ ਆਸ ਹੈ, ਉਮੰਗ ਹੈ, एक संकल्प है, एक चाह है। मेरे प्यारे देशवासियों, जेकर असी अपनी निजी जिंदगी तो थोड़ा जिहा हट के संवेदना भरी नज़र नाल समाज विच चल रही गतिविधियां नूं वेखिए, साडे आस पास की हो रहा है उस नूं जानन समझण दा यतन करिए, तां असी हैरान हो जावांगे कि संकल्प शक्ति नाल भरपूर लोग निस्वार्थ भाव नाल अपनियां निजी जिम्मेदारियां तो इलावा समाज दे लई शोषित पीड़ित वंचितां लई गरीबां दे लई दुखियारियां दे लई कुछ ना कुछ करते हुए नज़र आते हैं। वह भी एक मूक सेवक वांग जिमें तपस्या करते होन, साधना करते होन, वह करते रहते ने। कई लोग होंगे ने जिहड़े हर रोज़ हस्पताल जाते ने, मरीजां की सहायता करते ने, अनेक लोग होंगे ने पता लगदे ही खूनदान लई दौड़ जाते ने, अनेक लोग होंगे ने कोई भुखा है तो उसके भोजन की चिंता करते ने। साडा देश बहुमुली धरती है, जन सेवा ही प्रभु सेवा, ये साडियां रगां विच है। जेकर एक बार असी उन्हां नूं समूहिक रूप विच वेखिए, संगठित रूप विच वेखिए, तां ये किन्नी वड्डी शक्ति है। जदों न्यू इंडिया की गल हुंदी है तां उसकी विवेचना होना, विश्लेषण होना, वख नज़रिए नाल उस नूं वेखना, ये बहुत सुभाविक है ते ये लोकतंत्र विच लाजमी भी है। पर ये गल सही है कि 125 करोड़ देशवासी जेकर संकल्प करन, संकल्प नूं सिद्ध करन दे लई राह तय कर लैन, एक तो बाद एक कदम चुक दे जान, तां न्यू इंडिया 125 करोड़ देशवासियां दा सुपना साडियां अखां दे सामने सिद्ध हो सकता है। ये जरूरी नहीं है कि यह सारियां चीज़ां बजट नाल हुंदियां ने, सरकारी प्रोजेक्ट नाल हुंदियां ने, सरकारी धन नाल हुंदियां ने। जेकर हर नागरिक संकल्प करे कि मैं ट्रैफिक के नियमों का पालन करा, जेकर हर नागरिक संकल्प करे कि मैं जिम्मेदारियों पूरी ईमानदारी निभावांगा, जेकर हर नागरिक संकल्प करे कि हफ्ते च एक दिन मैं पेट्रोल डीजल की वरतों नहीं करांगा अपने जीवन विच। चीज़ां छोटिया छोटिया होंदियां ने। तुसी वेखो इस देश नूं जो न्यू इंडिया का सुपना 125 करोड़ देशवासी वेख रहे ने, वह अपनियां अखां दे सामने साकार हुंदा वेख सकणगे। कहण दा मतलब यही है कि हर नागरिक अपने नागरिक धर्म का पालन करे, फर्जा का पालन करे, यही अपने आप विच न्यू इंडिया की एक चंगी शुरुआत बन सकता है। आओ 2022 भारत की आज़ादी के 75 साल होने वाले ने, भगत सिंह, सुखदेव, राजगुरु नूं याद करते हैं, चंपारण के सत्याग्रह नूं याद करते हैं, तो क्यों ना असी भी स्वराज तो सुराज की इस यात्रा विच अपने जीवन नूं अनुशासित करके, संकल्पबद्ध करके क्यों ना जोड़िए। मैं तुहानूं सद्दा दिना, आओ। मेरे प्यारे देशवासियों, मैं अज तुहाडा आभार भी व्यक्त करना चाहुंदा। पिछले कुछ महीनों विच साडे देश विच एक अजिहा माहौल बनिया, बहुत वड्डी मात्रा विच लोग डिजिटल पेमेंट डिजिटन अंदोलन विच शामिल होए। बिना नकद किवें लैण देण कीता जा सकता है, उन्हां दी जिग्यासा भी वधी है। गरीब तो गरीब भी सीखण की कोशिश कर रहा है, तो हौली हौली लोग भी बिना नकद कारोबार किवें करना है उस वल वध रहे ने। डीमोनेटाइजेशन नोटबंदी तो बाद डिजिटल पेमेंट के वक् वक् तरीकों में काफ़ी वाधा वेखण नूं मिलिया है। भीम ऐप नूं शुरू कीतियां अजे 2-2.5 महीनों का ही समा होया है, लेकिन हुण तक लगभग 1.5 करोड़ लोगों ने इस नूं डाउनलोड किया है। मेरे प्यारे देशवासियों, काले धन भ्रिष्टाचार के खिलाफ लड़ाई नूं असी अगे वधाउणा है। कि 125 करोड़ देशवासी इस एक साल विच 2500 करोड़ डिजिटल लैण देण का काम करन दा संकल्प कर सकते ने? असी बजट विच घोषणा की है 125 करोड़ देशवासियों दे लई इह काम जेकर चाहुण तां एक साल की उड़ीक करन दी लोड़ नहीं, 6 महीने विच कर सकते ने। 2500 करोड़ डिजिटल ट्रांजैक्शन, जेकर असी स्कूल विच फीस भरांगे तां कैश नाल नहीं भरांगे, डिजिटल नाल भरांगे। असी रेल विच यात्रा करांगे, असी जहाज़ विच यात्रा करांगे, डिजिटल नाल पेमेंट करांगे। असी दवाई खरीदांगे, डिजिटल पेमेंट करांगे। असी सस्ते अनाज की दुकान चलाने, असी डिजिटल व्यवस्था नाल काम करांगे। ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਹ ਕਰ ਸਕਦੇ ਹਾਂ। ਤੁਹਾਨੂੰ ਅੰਦਾਜ਼ਾ ਨਹੀਂ ਹੈ, ਪਰ ਇਸ ਨਾਲ ਤੁਸੀਂ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਸਕਦੇ ਹੋ ਅਤੇ ਕਾਲੇ ਧਨ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੇ ਤੁਸੀਂ ਇੱਕ ਵੀਰ ਸੈਨਿਕ ਬਣ ਸਕਦੇ ਹੋ। ਪਿਛਲੇ ਦਿਨੀਂ ਲੋਕ ਸਿੱਖਿਆ ਦੇ ਲਈ, ਲੋਕ ਜਾਗ੍ਰਿਤੀ ਦੇ ਲਈ ਡਿਜੀਧਨ ਮੇਲੇ ਦੇ ਕਈ ਪ੍ਰੋਗਰਾਮ ਹੋਏ ਨੇ। ਦੇਸ਼ ਭਰ ਵਿੱਚ 100 ਕਾਰਜਕ੍ਰਮ ਕਰਨ ਦਾ ਸੰਕਲਪ ਹੈ। 80-85 ਪ੍ਰੋਗਰਾਮ ਹੋ ਚੁੱਕੇ ਨੇ, ਉਹਨਾਂ ਵਿੱਚ ਇਨਾਮ ਯੋਜਨਾ ਵੀ ਸੀ। ਲਗਭਗ 12.5 ਲੱਖ ਲੋਕਾਂ ਨੇ ਉਪਭੋਗਤਾ ਵਾਲਾ ਇਹ ਇਨਾਮ ਪ੍ਰਾਪਤ ਕੀਤਾ। 70,000 ਲੋਕਾਂ ਨੂੰ ਵਪਾਰੀਆਂ ਦੇ ਲਈ ਜੋ ਇਨਾਮ ਸੀ ਉਹ ਪ੍ਰਾਪਤ ਹੋਇਆ ਅਤੇ ਹਰ ਕਿਸੇ ਨੇ ਇਸ ਕੰਮ ਨੂੰ ਅੱਗੇ ਵਧਾਉਣ ਦਾ ਸੰਕਲਪ ਵੀ ਕੀਤਾ। 14 ਅਪ੍ਰੈਲ ਨੂੰ ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਹੈ ਅਤੇ ਬਹੁਤ ਪਹਿਲਾਂ ਜਿਵੇਂ ਤੈਅ ਹੋਇਆ ਸੀ, ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀ ਉੱਪਰ ਇਸ ਡਿਜੀ ਮੇਲੇ ਦੀ ਸਮਾਪਤੀ ਹੋਣ ਵਾਲੀ ਹੈ। ਸੋ 100 ਦਿਨ ਪੂਰੇ ਹੋਣ ਕਰਕੇ ਇੱਕ ਆਖਰੀ ਵੱਡਾ ਪ੍ਰੋਗਰਾਮ ਹੋਣ ਵਾਲਾ ਹੈ। ਬਹੁਤ ਵੱਡੇ ਡਰਾਅ ਦੀ ਵੀ ਉਸ ਵਿੱਚ ਵਿਵਸਥਾ ਹੈ। ਮੈਨੂੰ ਯਕੀਨ ਹੈ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਨਮ ਜਯੰਤੀ ਦਾ ਜਿੰਨਾ ਵੀ ਸਮਾਂ ਸਾਡੇ ਕੋਲ ਬਚਿਆ ਹੈ, ਭੀਮ ਐਪ ਦਾ ਅਸੀਂ ਪ੍ਰਚਾਰ ਕਰੀਏ। ਨਕਦ ਕਿਵੇਂ ਘੱਟ ਹੋਵੇ, ਨੋਟਾਂ ਦਾ ਵਿਵਹਾਰ ਕਿਵੇਂ ਘੱਟ ਹੋਵੇ, ਉਸ ਵਿੱਚ ਅਸੀਂ ਆਪਣਾ ਯੋਗਦਾਨ ਦਈਏ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਖੁਸ਼ੀ ਹੈ ਕਿ ਮੈਂ ਹਰ ਵਾਰ ਜਦ ਵੀ ਮਨ ਕੀ ਬਾਤ ਲਈ ਲੋਕਾਂ ਕੋਲੋਂ ਸੁਝਾਅ ਮੰਗਦਾ, ਅਨੇਕਾਂ ਤਰ੍ਹਾਂ ਦੇ ਸੁਝਾਅ ਆਉਂਦੇ ਨੇ। ਪਰ ਮੈਂ ਇਹ ਵੇਖਿਆ ਕਿ ਸਵੱਛਤਾ ਲਈ ਹਰ ਵਾਰ ਬੇਨਤੀ ਆਉਂਦੀ ਹੀ ਰਹਿੰਦੀ ਹੈ। ਮੈਨੂੰ ਡੇਹਰਾਦੂਨ ਤੋਂ ਗਾਇਤਰੀ ਨਾਮ ਦੀ ਇੱਕ ਬੇਟੀ ਨੇ, ਜੋ ਕਿ 11ਵੀਂ ਜਮਾਤ ਦੀ ਵਿਦਿਆਰਥਣ ਹੈ, ਉਸ ਨੇ ਫੋਨ ਕਰਕੇ ਇੱਕ ਸੰਦੇਸ਼ ਭੇਜਿਆ।
ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਹਾਨੂੰ ਮੇਰਾ ਸਾਦਰ ਪ੍ਰਣਾਮ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ ਕਿ ਤੁਸੀਂ ਇਹਨਾਂ ਚੋਣਾਂ ਵਿੱਚ ਭਾਰੀ ਮਤ ਨਾਲ ਜਿੱਤ ਹਾਸਲ ਕੀਤੀ ਹੈ। ਮੈਂ ਤੁਹਾਡੇ ਨਾਲ ਆਪਣੇ ਮਨ ਦੀ ਗੱਲ ਕਰਨਾ ਚਾਹੁੰਦੀ ਹਾਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਸਵੱਛਤਾ ਕਿੰਨੀ ਜ਼ਰੂਰੀ ਹੈ। ਮੈਂ ਰੋਜ਼ ਉਸ ਨਦੀ ਵਿੱਚੋਂ ਹੋ ਕੇ ਜਾਂਦੀ ਹਾਂ ਜਿਸ ਵਿੱਚ ਲੋਕ ਬਹੁਤ ਸਾਰਾ ਕੂੜਾ ਕਰਕਟ ਵੀ ਸੁੱਟਦੇ ਨੇ ਅਤੇ ਨਦੀਆਂ ਨੂੰ ਦੂਸ਼ਿਤ ਕਰਦੇ ਨੇ। ਇਹ ਨਦੀ ਰਿਸਪਨਾ ਪੁਲ ਤੋਂ ਹੁੰਦੇ ਹੋਏ ਆਉਂਦੀ ਹੈ ਅਤੇ ਮੇਰੇ ਘਰ ਤੱਕ ਵੀ ਆਉਂਦੀ ਹੈ। ਇਸ ਨਦੀ ਲਈ ਅਸੀਂ ਬਸਤੀਆਂ ਵਿੱਚ ਜਾ ਕੇ ਰੈਲੀ ਵੀ ਕੱਢੀ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ, ਪਰ ਉਸਦਾ ਕੋਈ ਫਾਇਦਾ ਨਹੀਂ ਹੋਇਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਇੱਕ ਟੀਮ ਭੇਜ ਕੇ ਜਾਂ ਫਿਰ ਨਿਊਜ਼ਪੇਪਰ ਦੇ ਮਾਧਿਅਮ ਰਾਹੀਂ ਇਸ ਗੱਲ ਨੂੰ ਉਜਾਗਰ ਕੀਤਾ ਜਾਵੇ। ਧੰਨਵਾਦ।
ਵੇਖੋ ਭੈਣੋ ਭਰਾਵੋ, 11ਵੀਂ ਜਮਾਤ ਦੀ ਇੱਕ ਬੇਟੀ ਨੂੰ ਕਿੰਨਾ ਦਰਦ ਹੈ। ਉਸ ਨਦੀ ਵਿੱਚ ਕੂੜਾ ਕਰਕਟ ਵੇਖ ਕੇ ਉਸਨੂੰ ਕਿੰਨਾ ਗੁੱਸਾ ਆ ਰਿਹਾ ਹੈ। ਮੈਂ ਇਸ ਨੂੰ ਚੰਗੀ ਨਿਸ਼ਾਨੀ ਮੰਨਦਾ। ਮੈਂ ਇਹੀ ਤਾਂ ਚਾਹੁੰਦਾ ਕਿ 125 ਕਰੋੜ ਦੇਸ਼ ਵਾਸੀਆਂ ਦੇ ਮਨ ਵਿੱਚ ਗੰਦਗੀ ਪ੍ਰਤੀ ਗੁੱਸਾ ਪੈਦਾ ਹੋਵੇ। ਇੱਕ ਵਾਰ ਗੁੱਸਾ ਪੈਦਾ ਹੋਏਗਾ, ਨਾਰਾਜ਼ਗੀ ਪੈਦਾ ਹੋਏਗੀ, ਉਸ ਦੇ ਪ੍ਰਤੀ ਰੋਸ ਪੈਦਾ ਹੋਏਗਾ, ਅਸੀਂ ਵੀ ਗੰਦਗੀ ਖਿਲਾਫ ਕੁਝ ਨਾ ਕੁਝ ਕਰਨ ਲੱਗ ਜਾਵਾਂਗੇ। ਅਤੇ ਚੰਗੀ ਗੱਲ ਹੈ ਕਿ ਗਾਇਤਰੀ ਖੁਦ ਆਪਣਾ ਗੁੱਸਾ ਵੀ ਪ੍ਰਗਟ ਕਰ ਰਹੀ ਹੈ, ਮੈਨੂੰ ਸੁਝਾਅ ਵੀ ਦੇ ਰਹੀ ਹੈ, ਪਰ ਨਾਲ ਨਾਲ ਖੁਦ ਇਹ ਵੀ ਕਹਿ ਰਹੀ ਹੈ ਕਿ ਉਸਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਅਸਫਲਤਾ ਮਿਲੀ। ਜਦੋਂ ਤੋਂ ਸਵੱਛਤਾ ਦੇ ਅੰਦੋਲਨ ਦੀ ਸ਼ੁਰੂਆਤ ਹੋਈ ਹੈ, ਜਾਗਰੂਕਤਾ ਆਈ ਹੈ, ਹਰ ਕੋਈ ਇਸ ਨਾਲ ਸਕਾਰਾਤਮਕ ਰੂਪ ਵਿੱਚ ਜੁੜਦਾ ਗਿਆ ਹੈ। ਇਸ ਨੇ ਇੱਕ ਅੰਦੋਲਨ ਦਾ ਰੂਪ ਵੀ ਲਿਆ। ਗੰਦਗੀ ਦੇ ਪ੍ਰਤੀ ਨਫ਼ਰਤ ਵੀ ਵੱਧਦੀ ਜਾ ਰਹੀ ਹੈ। ਜਾਗਰੂਕਤਾ ਹੋਵੇ, ਸਰਗਰਮ ਹਿੱਸੇਦਾਰੀ ਹੋਵੇ, ਅੰਦੋਲਨ ਹੋਵੇ, ਇਸ ਦਾ ਆਪਣਾ ਮਹੱਤਵ ਤਾਂ ਹੈ ਹੀ, ਪਰ ਸਵੱਛਤਾ ਅੰਦੋਲਨ ਨਾਲੋਂ ਜ਼ਿਆਦਾ ਆਦਤ ਨਾਲ ਜੁੜੀ ਹੁੰਦੀ ਹੈ। ਇਹ ਅੰਦੋਲਨ ਆਦਤ ਬਦਲਣ ਦਾ ਅੰਦੋਲਨ ਹੈ। ਅੰਦੋਲਨ ਸਮੂਹਿਕ ਰੂਪ ਨਾਲ ਹੀ ਹੋ ਸਕਦਾ ਹੈ। ਕੰਮ ਔਖਾ ਹੈ ਪਰ ਕਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੀ ਨਵੀਂ ਪੀੜ੍ਹੀ ਵਿੱਚ, ਬੱਚਿਆਂ ਵਿੱਚ, ਵਿਦਿਆਰਥੀਆਂ ਵਿੱਚ, ਨੌਜਵਾਨਾਂ ਵਿੱਚ ਇਹ ਜੋ ਭਾਵਨਾ ਜਾਗੀ ਹੈ, ਇਹ ਆਪਣੇ ਆਪ ਵਿੱਚ ਚੰਗੇ ਨਤੀਜਿਆਂ ਦੇ ਸੰਦੇਸ਼ ਦਿੰਦੀ ਹੈ। ਅੱਜ ਦੀ ਮੇਰੀ ਮਨ ਕੀ ਬਾਤ ਵਿੱਚ ਗਾਇਤਰੀ ਦੀ ਗੱਲ ਜੋ ਵੀ ਸੁਣ ਰਹੇ ਨੇ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਕਹਾਂਗਾ ਕਿ ਗਾਇਤਰੀ ਦਾ ਸੰਦੇਸ਼ ਸਾਡੇ ਸਾਰਿਆਂ ਲਈ ਸੰਦੇਸ਼ ਬਣਨਾ ਚਾਹੀਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਤੋਂ ਮੈਂ ਮਨ ਕੀ ਬਾਤ ਪ੍ਰੋਗਰਾਮ ਕਰ ਰਿਹਾ, ਆਰੰਭ ਤੋਂ ਹੀ ਇੱਕ ਗੱਲ ਉੱਪਰ ਕਈ ਸੁਝਾਅ ਮਿਲਦੇ ਰਹੇ ਨੇ ਅਤੇ ਜ਼ਿਆਦਾਤਰ ਲੋਕਾਂ ਨੇ ਫੂਡ ਵੇਸਟੇਜ ਬਾਰੇ ਚਿੰਤਾ ਜਤਾਈ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਪਰਿਵਾਰ ਵਿੱਚ ਵੀ ਅਤੇ ਸਮੂਹਿਕ ਭੋਜਨ ਸਮਾਰੋਹ ਵਿੱਚ ਵੀ ਜ਼ਰੂਰਤ ਤੋਂ ਜ਼ਿਆਦਾ ਪਲੇਟ ਵਿੱਚ ਪਾ ਲੈਂਦੇ ਹਾਂ। ਜਿੰਨੀਆਂ ਚੀਜ਼ਾਂ ਦਿਖਾਈ ਦੇਣ, ਸਭ ਸਾਰੀਆਂ ਦੀਆਂ ਸਾਰੀਆਂ ਪਲੇਟ ਵਿੱਚ ਭਰ ਲੈਂਦੇ ਹਾਂ। ਤਾਂ ਫਿਰ ਖਾਧਾ ਨਹੀਂ ਜਾਂਦਾ। ਜਿੰਨਾ ਪਲੇਟ ਵਿੱਚ ਭਰਦੇ ਹਾਂ ਉਸ ਤੋਂ ਅੱਧਾ ਵੀ ਪੇਟ ਵਿੱਚ ਨਹੀਂ ਭਰਦੇ ਅਤੇ ਫਿਰ ਉੱਥੇ ਛੱਡ ਕੇ ਨਿਕਲ ਜਾਂਦੇ ਹਾਂ। ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਇਹ ਜੋ ਜੂਠਾ ਛੱਡ ਦਿੰਦੇ ਹਾਂ ਉਸ ਨਾਲ ਅਸੀਂ ਕਿੰਨੀ ਬਰਬਾਦੀ ਕਰਦੇ ਹਾਂ? ਕੀ ਕਦੇ ਸੋਚਿਆ ਹੈ ਕਿ ਜੇਕਰ ਜੂਠਾ ਨਾ ਛੱਡੀਏ ਤਾਂ ਇਹ ਕਿੰਨੇ ਗਰੀਬ ਲੋਕਾਂ ਦਾ ਢਿੱਡ ਭਰ ਸਕਦਾ? ਇਹ ਵਿਸ਼ਾ ਅਜਿਹਾ ਨਹੀਂ ਹੈ ਜਿਸ ਨੂੰ ਸਮਝਾਉਣਾ ਪਵੇ। ਵੈਸੇ ਸਾਡੇ ਪਰਿਵਾਰ ਵਿੱਚ ਛੋਟੇ ਬੱਚਿਆਂ ਨੂੰ ਜਦੋਂ ਮਾਂ ਪਰੋਸਦੀ ਹੈ ਅਤੇ ਆਖਦੀ ਹੈ ਕਿ ਬੇਟਾ ਜਿੰਨਾ ਖਾ ਸਕਦੇ ਹੋ ਓਨਾ ਹੀ ਲਓ, ਕੁਝ ਨਾ ਕੁਝ ਕੋਸ਼ਿਸ਼ ਤਾਂ ਹੁੰਦੀ ਰਹਿੰਦੀ ਹੈ, ਪਰ ਫਿਰ ਵੀ ਇਸ ਵਿਸ਼ੇ ਬਾਰੇ ਉਦਾਸੀਨਤਾ ਇੱਕ ਸਮਾਜ ਧਰੋਹ ਹੈ, ਗਰੀਬਾਂ ਨਾਲ ਅਨਿਆਂ ਹੈ। ਦੂਜਾ, ਜੇਕਰ ਬਚਤ ਹੋਏਗੀ ਤਾਂ ਪਰਿਵਾਰ ਦਾ ਵੀ ਤਾਂ ਆਰਥਿਕ ਲਾਭ ਹੈ। ਸਮਾਜ ਲਈ ਸੋਚੀਏ ਚੰਗੀ ਗੱਲ ਹੈ, ਪਰ ਇਹ ਵਿਸ਼ਾ ਅਜਿਹਾ ਹੈ ਕਿ ਪਰਿਵਾਰ ਦਾ ਵੀ ਲਾਭ ਹੈ। ਮੈਂ ਇਸ ਵਿਸ਼ੇ ਉੱਪਰ ਜ਼ਿਆਦਾ ਬੇਨਤੀ ਨਹੀਂ ਕਰ ਰਿਹਾ, ਪਰ ਮੈਂ ਚਾਹਾਂਗਾ ਕਿ ਇਹ ਜਾਗਰੂਕਤਾ ਵਧਣੀ ਚਾਹੀਦੀ ਹੈ। ਮੈਂ ਕੁਝ ਨੌਜਵਾਨਾਂ ਨੂੰ ਤਾਂ ਜਾਣਦਾ ਜੋ ਇਸ ਤਰ੍ਹਾਂ ਦਾ ਅੰਦੋਲਨ ਚਲਾਉਂਦੇ ਨੇ। ਉਹਨਾਂ ਨੇ ਮੋਬਾਈਲ ਐਪ ਬਣਾਈਆਂ ਨੇ ਅਤੇ ਕਿਤੇ ਵੀ ਇਸ ਤਰ੍ਹਾਂ ਦਾ ਜੂਠਾ ਪਿਆ ਤਾਂ ਲੋਕਾਂ ਨੂੰ ਬੁਲਾਉਂਦੇ ਨੇ। ਉਹ ਲੋਕ ਸਭ ਕੁਝ ਇਕੱਠਾ ਕਰਦੇ ਨੇ ਅਤੇ ਇਸ ਦਾ ਸਹੀ ਉਪਯੋਗ ਕਰਦੇ ਨੇ, ਮਿਹਨਤ ਕਰਦੇ ਨੇ, ਅਤੇ ਸਾਡੇ ਦੇਸ਼ ਦੇ ਨੌਜਵਾਨ ਹੀ ਕਰਦੇ ਨੇ। ਹਿੰਦੁਸਤਾਨ ਦੇ ਹਰ ਸੂਬੇ ਵਿੱਚ ਕਿਤੇ ਨਾ ਕਿਤੇ ਅਜਿਹੇ ਲੋਕ ਤੁਹਾਨੂੰ ਮਿਲਣਗੇ। ਉਹਨਾਂ ਦਾ ਜੀਵਨ ਵੀ ਸਾਨੂੰ ਪ੍ਰੇਰਣਾ ਦੇ ਸਕਦਾ ਹੈ ਕਿ ਅਸੀਂ ਜੂਠ ਨਾ ਛੱਡੀਏ, ਅਸੀਂ ਓਨਾ ਹੀ ਲਈਏ ਜਿੰਨਾ ਖਾਣਾ ਹੋਵੇ। ਵੇਖੋ, ਤਬਦੀਲੀ ਲਈ ਇਹੀ ਤਾਂ ਰਾਹ ਹੁੰਦੇ ਨੇ। ਅਤੇ ਜੋ ਲੋਕ ਸਰੀਰਕ ਸਿਹਤ ਬਾਰੇ ਜਾਗਰੂਕ ਹੁੰਦੇ ਨੇ ਉਹ ਤਾਂ ਹਮੇਸ਼ਾ ਕਹਿੰਦੇ ਨੇ ਕਿ ਪੇਟ ਵੀ ਥੋੜ੍ਹਾ ਖਾਲੀ ਰੱਖੋ, ਪਲੇਟ ਵੀ ਥੋੜ੍ਹੀ ਖਾਲੀ ਰੱਖੋ। ਹੁਣ ਜਦ ਸਿਹਤ ਦੀ ਗੱਲ ਆਈ ਹੈ ਤਾਂ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਹੈ, ਵਰਲਡ ਹੈਲਥ ਡੇ। ਸੰਯੁਕਤ ਰਾਸ਼ਟਰ ਨੇ ਸਾਲ 2030 ਤੱਕ ਯੂਨੀਵਰਸਲ ਹੈਲਥ ਕਵਰੇਜ ਭਾਵ ਸਾਰਿਆਂ ਦੀ ਸਿਹਤ ਦਾ ਟੀਚਾ ਮਿੱਥਿਆ। ਇਸ ਵਾਰ ਯੂਨਾਈਟਿਡ ਨੇਸ਼ਨਜ਼ ਨੇ 7 ਅਪ੍ਰੈਲ ਵਿਸ਼ਵ ਸਿਹਤ ਦਿਵਸ ਉੱਪਰ ਡਿਪਰੈਸ਼ਨ ਵਿਸ਼ੇ ਉੱਪਰ ਫੋਕਸ ਕੀਤਾ। ਇਸ ਵਾਰ ਡਿਪਰੈਸ਼ਨ ਉਹਨਾਂ ਦੀ ਥੀਮ ਹੈ। ਅਸੀਂ ਲੋਕ ਵੀ ਡਿਪਰੈਸ਼ਨ ਸ਼ਬਦ ਤੋਂ ਜਾਣੂ ਹਾਂ, ਪਰ ਜੇਕਰ ਸ਼ਾਬਦਿਕ ਅਰਥ ਕਰਨਾ ਹੈ ਤਾਂ ਕਈ ਲੋਕ ਇਸ ਨੂੰ ਅਵਸਾਦ ਵੀ ਕਹਿੰਦੇ ਨੇ। ਇੱਕ ਅੰਦਾਜ਼ਾ ਹੈ ਕਿ ਦੁਨੀਆ ਵਿੱਚ 35 ਕਰੋੜ ਤੋਂ ਜ਼ਿਆਦਾ ਲੋਕ ਮਾਨਸਿਕ ਰੂਪ ਵਿੱਚ ਡਿਪਰੈਸ਼ਨ ਤੋਂ ਪੀੜਿਤ ਨੇ। ਮੁਸੀਬਤ ਇਹ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਇਸ ਗੱਲ ਨੂੰ ਸਮਝ ਨਹੀਂ ਸਕਦੇ ਅਤੇ ਸ਼ਾਇਦ ਇਸ ਵਿਸ਼ੇ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਅਸੀਂ ਸੰਕੋਚ ਵੀ ਕਰਦੇ ਹਾਂ। ਜੋ ਖੁਦ ਡਿਪਰੈਸ਼ਨ ਮਹਿਸੂਸ ਕਰਦਾ ਹੈ ਉਹ ਵੀ ਕੁਝ ਬੋਲਦਾ ਨਹੀਂ, ਕਿਉਂਕਿ ਉਹ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਡਿਪਰੈਸ਼ਨ ਅਜਿਹਾ ਨਹੀਂ ਕਿ ਜਿਸ ਤੋਂ ਮੁਕਤੀ ਨਹੀਂ ਮਿਲ ਸਕਦੀ। ਇੱਕ ਮਨੋਵਿਗਿਆਨਿਕ ਮਾਹੌਲ ਪੈਦਾ ਕਰਨਾ ਹੁੰਦਾ ਹੈ ਅਤੇ ਇਸ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾ ਮੰਤਰ ਹੈ, ਡਿਪਰੈਸ਼ਨ ਦੇ ਸਪਰੈਸ਼ਨ ਦੀ ਬਜਾਏ ਇਸ ਦੇ ਐਕਸਪ੍ਰੈਸ਼ਨ ਦੀ ਜ਼ਰੂਰਤ ਹੈ। ਆਪਣੇ ਸਾਥੀਆਂ ਵਿੱਚ, ਦੋਸਤਾਂ ਵਿੱਚ, ਮਾਂ ਪਿਓ ਵਿੱਚ, ਭਰਾਵਾਂ ਵਿੱਚ, ਟੀਚਰ ਨਾਲ ਖੁੱਲ੍ਹ ਕੇ ਕਹੋ ਕਿ ਤੁਹਾਨੂੰ ਕੀ ਹੋ ਰਿਹਾ। ਕਦੇ ਕਦੇ ਇਕੱਲਾਪਨ, ਖਾਸ ਕਰਕੇ ਹੋਸਟਲ 'ਚ ਰਹਿਣ ਵਾਲੇ ਬੱਚਿਆਂ ਨੂੰ ਜ਼ਿਆਦਾ ਤਕਲੀਫ ਹੋ ਜਾਂਦੀ ਹੈ। ਸਾਡੇ ਦੇਸ਼ ਦਾ ਸੁਭਾਗ ਰਿਹਾ ਹੈ ਕਿ ਅਸੀਂ ਲੋਕ ਸੰਯੁਕਤ ਪਰਿਵਾਰ 'ਚ ਪਲੇ ਵਧੇ ਹਾਂ। ਵਿਸ਼ਾਲ ਪਰਿਵਾਰ ਹੁੰਦਾ ਹੈ, ਵਿਸ਼ਾਲ ਪਰਿਵਾਰ ਹੁੰਦਾ ਹੈ, ਮੇਲਜੋਲ ਰਹਿੰਦਾ ਹੈ, ਅਤੇ ਇਸ ਦੇ ਕਾਰਨ ਡਿਪਰੈਸ਼ਨ ਦੀਆਂ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਨੇ। ਪਰ ਫਿਰ ਵੀ ਮੈਂ ਮਾਂ ਪਿਓ ਨੂੰ ਕਹਿਣਾ ਚਾਹਾਂਗਾ ਕਿ ਕੀ ਤੁਸੀਂ ਕਦੇ ਵੇਖਿਆ ਹੈ ਕਿ ਤੁਹਾਡਾ ਬੇਟਾ ਜਾਂ ਬੇਟੀ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ, ਪਹਿਲਾਂ ਜਦ ਤੁਸੀਂ ਖਾਣਾ ਖਾਂਦੇ ਸੀ ਸਭ ਲੋਕ ਇਕੱਠਿਆਂ ਖਾਂਦੇ ਸਨ, ਪਰ ਇੱਕ ਪਰਿਵਾਰ ਦਾ ਵਿਅਕਤੀ ਉਹ ਕਹਿੰਦਾ ਹੈ ਕਿ ਨਹੀਂ, ਮੈਂ ਬਾਅਦ ਵਿੱਚ ਖਾਵਾਂਗਾ, ਉਹ ਟੇਬਲ ਉੱਪਰ ਨਹੀਂ ਆਉਂਦਾ। ਘਰ ਵਿੱਚ ਸਭ ਲੋਕ ਕਿਤੇ ਜਾ ਰਹੇ ਨੇ, ਉਹ ਆਖਦਾ ਹੈ ਕਿ ਨਹੀਂ ਨਹੀਂ ਮੈਂ ਅੱਜ ਨਹੀਂ ਜਾਣਾ, ਇਕੱਲਾ ਰਹਿਣਾ ਪਸੰਦ ਕਰਦਾ। ਤੁਹਾਡਾ ਕਦੇ ਧਿਆਨ ਗਿਆ ਕਿ ਉਹ ਅਜਿਹਾ ਕਿਉਂ ਕਰਦਾ? ਤੁਸੀਂ ਜ਼ਰੂਰ ਮੰਨੋ ਕਿ ਡਿਪਰੈਸ਼ਨ ਦੀ ਦਿਸ਼ਾ ਵੱਲ ਇਹ ਪਹਿਲਾ ਕਦਮ ਹੈ। ਜੇਕਰ ਉਹ ਸਮੂਹ 'ਚ ਰਹਿਣਾ ਪਸੰਦ ਨਹੀਂ ਕਰਦਾ, ਇਕੱਲਾ ਇੱਕ ਕੋਨੇ 'ਚ ਜਾ ਰਿਹਾ, ਤਾਂ ਕੋਸ਼ਿਸ਼ ਕਰੋ ਕਿ ਇੱਦਾਂ ਨਾ ਹੋਵੇ। ਉਸ ਦੇ ਨਾਲ ਜੋ ਲੋਕ ਖੁੱਲ੍ਹ ਕੇ ਗੱਲ ਕਰਦੇ ਨੇ ਅਜਿਹੇ ਲੋਕਾਂ ਵਿੱਚ ਉਸ ਨੂੰ ਰਹਿਣ ਦਾ ਮੌਕਾ ਦਿਓ। ਹਾਸੇ ਮਜ਼ਾਕ ਦੀਆਂ ਖੁੱਲ੍ਹ ਕੇ ਗੱਲਾਂ ਕਰਦਿਆਂ ਉਸ ਨੂੰ ਐਕਸਪ੍ਰੈਸ਼ਨ ਲਈ ਪ੍ਰੇਰਿਤ ਕਰੋ। ਉਸ ਦੇ ਅੰਦਰ ਕਿਹੜੀ ਗੁੰਝਲ ਕਿੱਥੇ ਪਈ ਹੈ ਉਸ ਨੂੰ ਬਾਹਰ ਕੱਢੋ। ਇਹ ਉੱਤਮ ਉਪਾਅ ਹੈ ਅਤੇ ਡਿਪਰੈਸ਼ਨ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਜਿਵੇਂ ਡਾਇਬਟੀਜ਼ ਹਰ ਤਰ੍ਹਾਂ ਦੀ ਬਿਮਾਰੀ ਦਾ ਮੇਜ਼ਬਾਨ ਬਣ ਜਾਂਦਾ ਹੈ, ਉਵੇਂ ਹੀ ਡਿਪਰੈਸ਼ਨ ਵੀ ਟਿਕਣ ਦੀ, ਲੜਨ ਦੀ, ਹੌਸਲਾ ਕਰਨ ਦੀ, ਫੈਸਲਾ ਲੈਣ ਦੀ ਸਾਡੀਆਂ ਸਾਰੀਆਂ ਸਮਰੱਥਾਵਾਂ ਨੂੰ ਢਹਿ ਢੇਰੀ ਕਰ ਦਿੰਦਾ। ਤੁਹਾਡਾ ਮਿੱਤਰ, ਤੁਹਾਡਾ ਪਰਿਵਾਰ, ਤੁਹਾਡਾ ਮਾਹੌਲ, ਇਹ ਸਾਰੇ ਮਿਲ ਕੇ ਹੀ ਤੁਹਾਨੂੰ ਡਿਪਰੈਸ਼ਨ 'ਚ ਜਾਣ ਤੋਂ ਰੋਕ ਵੀ ਸਕਦੇ ਨੇ ਅਤੇ ਜੇ ਕਿਤੇ ਤੁਸੀਂ ਡਿਪਰੈਸ਼ਨ ਵਿੱਚ ਹੋਵੋ ਤਾਂ ਬਾਹਰ ਵੀ ਲਿਆ ਸਕਦੇ ਨੇ। ਇੱਕ ਹੋਰ ਵੀ ਤਰੀਕਾ ਹੈ, ਜੇਕਰ ਆਪਣਿਆਂ ਵਿਚਕਾਰ ਤੁਸੀਂ ਖੁੱਲ੍ਹ ਕੇ ਆਪਣੇ ਆਪ ਨੂੰ ਐਕਸਪ੍ਰੈਸ਼ਨ ਨਹੀਂ ਕਰ ਸਕਦੇ, ਤਾਂ ਇੱਕ ਕੰਮ ਕਰੋ, ਆਲੇ ਦੁਆਲੇ ਕਿਤੇ ਸੇਵਾ ਭਾਵ ਨਾਲ ਲੋਕਾਂ ਦੀ ਮਦਦ ਕਰਨ ਚਲੇ ਜਾਓ, ਮਨ ਲਾ ਕੇ ਮਦਦ ਕਰੋ, ਉਹਨਾਂ ਦਾ ਦੁੱਖ ਸੁੱਖ ਵੰਡੋ। ਤੁਸੀਂ ਦੇਖਣਾ ਤੁਹਾਡੇ ਅੰਦਰ ਦਾ ਦਰਦ ਵੀ ਦੂਰ ਹੋ ਜਾਏਗਾ। ਉਹਨਾਂ ਦੇ ਦੁੱਖਾਂ ਨੂੰ ਜੇਕਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ, ਸੇਵਾ ਭਾਵ ਨਾਲ ਕਰੋਗੇ, ਤਾਂ ਤੁਹਾਡੇ ਅੰਦਰ ਇੱਕ ਨਵਾਂ ਆਤਮ ਵਿਸ਼ਵਾਸ ਪੈਦਾ ਹੋਏਗਾ। ਹੋਰਨਾਂ ਨਾਲ ਜੁੜਨ ਨਾਲ, ਕਿਸੇ ਦੀ ਸੇਵਾ ਕਰਨ ਨਾਲ ਅਤੇ ਨਿਸਵਾਰਥ ਭਾਵ ਨਾਲ ਜਦੋਂ ਸੇਵਾ ਕਰਦੇ ਹਾਂ ਤਾਂ ਤੁਸੀਂ ਆਪਣੇ ਮਨ ਦੇ ਬੋਝ ਨੂੰ ਬਹੁਤ ਸੌਖਿਆਂ ਹੌਲਾ ਕਰ ਸਕਦੇ ਹੋ। ਵੈਸੇ ਯੋਗ ਵੀ ਆਪਣੇ ਮਨ ਨੂੰ ਸਿਹਤਮੰਦ ਰੱਖਣ ਦਾ ਇੱਕ ਵਧੀਆ ਰਸਤਾ ਹੈ। ਤਣਾਅ ਤੋਂ ਮੁਕਤੀ, ਦਬਾਅ ਤੋਂ ਮੁਕਤੀ, ਪ੍ਰਸੰਨ ਚਿੱਤ ਅਤੇ ਪ੍ਰਯਾਣ ਯੋਗ ਬਹੁਤ ਮਦਦ ਕਰਦਾ ਹੈ। 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਹੈ, ਇਹ 3ਜਾ ਵਰਾ ਹੋਏਗਾ। ਤੁਸੀਂ ਵੀ ਹੁਣ ਤੋਂ ਹੀ ਤਿਆਰੀ ਕਰੋ ਅਤੇ ਲੱਖਾਂ ਦੀ ਗਿਣਤੀ ਵਿੱਚ ਸਮੂਹਿਕ ਯੋਗ ਉਤਸਵ ਮਨਾਉਣਾ ਚਾਹੀਦਾ ਹੈ। ਜੇਕਰ ਤੁਹਾਡੇ ਮਨ ਵਿੱਚ 3ਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਬਾਰੇ ਕੋਈ ਸੁਝਾਅ ਹੈ ਤਾਂ ਤੁਸੀਂ ਮੇਰੇ ਮੋਬਾਈਲ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਆਪਣੇ ਸੁਝਾਅ ਮੈਨੂੰ ਜ਼ਰੂਰ ਭੇਜੋ, ਮਾਰਗਦਰਸ਼ਨ ਕਰੋ। ਯੋਗ ਦੇ ਸੰਬੰਧ 'ਚ ਜਿੰਨੇ ਗੀਤ, ਕਾਵਿਕ ਰਚਨਾਵਾਂ ਤੁਸੀਂ ਤਿਆਰ ਕਰ ਸਕਦੇ ਹੋ ਉਹ ਕਰਨੀਆਂ ਚਾਹੀਦੀਆਂ ਨੇ। ਇਸ ਨਾਲ ਉਹ ਲੋਕਾਂ ਨੂੰ ਸਹਿਜ ਰੂਪ ਵਿੱਚ ਸਮਝ ਆ ਜਾਂਦਾ ਹੈ। ਮਾਵਾਂ ਅਤੇ ਭੈਣਾਂ ਨੂੰ ਵੀ ਮੈਂ ਅੱਜ ਇੱਕ ਗੱਲ ਜ਼ਰੂਰ ਆਖਣੀ ਚਾਹਾਂਗਾ, ਕਿਉਂਕਿ ਅੱਜ ਹੈਲਥ ਦੀ ਹੀ ਚਰਚਾ ਹੋਈ ਹੈ, ਸਿਹਤ ਬਾਰੇ ਕਾਫੀ ਗੱਲਾਂ ਹੋਈਆਂ ਨੇ, ਤਾਂ ਪਿਛਲੇ ਦਿਨੀ ਭਾਰਤ ਸਰਕਾਰ ਨੇ ਇੱਕ ਬਹੁਤ ਮਹੱਤਵਪੂਰਨ ਫੈਸਲਾ ਲਿਆ ਹੈ। ਸਾਡੇ ਦੇਸ਼ ਵਿੱਚ ਜੋ ਵਰਕਿੰਗ ਕਲਾਸ ਵੂਮਨ ਨੇ, ਕੰਮਕਾਜੀ ਵਰਗ ਵਿੱਚ ਸਾਡੀਆਂ ਜੋ ਔਰਤਾਂ ਨੇ, ਅਤੇ ਦਿਨੋਂ ਦਿਨ ਉਹਨਾਂ ਦੀ ਗਿਣਤੀ ਵੀ ਵੱਧ ਰਹੀ ਹੈ, ਉਹਨਾਂ ਦੀ ਹਿੱਸੇਦਾਰੀ ਵੱਧ ਰਹੀ ਹੈ, ਅਤੇ ਇਹ ਸਵਾਗਤ ਯੋਗ ਹੈ। ਪਰ ਨਾਲ ਨਾਲ ਔਰਤਾਂ ਉੱਪਰ ਖਾਸ ਜ਼ਿੰਮੇਦਾਰੀਆਂ ਵੀ ਨੇ। ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨੂੰ ਉਹ ਸੰਭਾਲਦੀਆਂ ਨੇ, ਘਰ ਦੀਆਂ ਆਰਥਿਕ ਜ਼ਿੰਮੇਦਾਰੀਆਂ ਵਿੱਚ ਵੀ ਉਹਨਾਂ ਨੂੰ ਹਿੱਸੇਦਾਰੀ ਕਰਨੀ ਪੈਂਦੀ ਹੈ, ਅਤੇ ਇਸ ਕਾਰਨ ਕਦੇ ਕਦੇ ਨਵਜੰਮੇ ਬੱਚੇ ਨਾਲ ਅਨਿਆਂ ਹੋ ਜਾਂਦਾ ਹੈ। ਭਾਰਤ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਹੈ, ਇਹ ਜੋ ਕੰਮਕਾਜੀ ਵਰਗ ਦੀਆਂ ਔਰਤਾਂ ਨੇ, ਉਹਨਾਂ ਨੂੰ ਪ੍ਰਜਨਨ ਸਮੇਂ, ਪ੍ਰੈਗਨੈਂਸੀ ਵੇਲੇ, ਡਿਲੀਵਰੀ ਵੇਲੇ, ਮੈਟਰਨਿਟੀ ਲੀਵ ਜੋ ਪਹਿਲਾਂ 12 ਹਫ਼ਤਿਆਂ ਦੀ ਮਿਲਦੀ ਸੀ, ਹੁਣ 26 ਹਫ਼ਤਿਆਂ ਦੀ ਦਿੱਤੀ ਜਾਏਗੀ। ਦੁਨੀਆ ਵਿੱਚ ਸ਼ਾਇਦ 2 ਜਾਂ 3 ਦੇਸ਼ ਹੀ ਨੇ ਜੋ ਸਾਡੇ ਤੋਂ ਅੱਗੇ ਨੇ। ਭਾਰਤ ਨੇ ਇੱਕ ਬਹੁਤ ਵੱਡਾ ਮਹੱਤਵਪੂਰਨ ਫੈਸਲਾ ਸਾਡੀਆਂ ਇਹਨਾਂ ਭੈਣਾਂ ਲਈ ਕੀਤਾ, ਅਤੇ ਇਸ ਦਾ ਮੂਲ ਉਦੇਸ਼ ਉਸ ਨਵ ਜੰਮੇ ਬੱਚੇ ਦੀ ਦੇਖਭਾਲ, ਭਾਰਤ ਦੇ ਭਵਿੱਖ ਦਾ ਨਾਗਰਿਕ, ਜਨਮ ਦੇ ਸ਼ੁਰੂਆਤੀ ਸਮੇਂ 'ਚ ਹੀ ਉਸ ਦੀ ਸਹੀ ਦੇਖਭਾਲ ਹੋਵੇ, ਉਸ ਨੂੰ ਮਾਂ ਦਾ ਭਰਪੂਰ ਪਿਆਰ ਮਿਲੇ, ਤਾਂ ਸਾਡੇ ਬੱਚੇ ਵੱਡੇ ਹੋ ਕੇ ਦੇਸ਼ ਦੀ ਅਮਾਨਤ ਬਣਨਗੇ, ਮਾਵਾਂ ਦੀ ਸਿਹਤ ਵੀ ਚੰਗੀ ਰਹੇਗੀ। ਅਤੇ ਇਸ ਲਈ ਇਹ ਬਹੁਤ ਵੱਡਾ ਮਹੱਤਵਪੂਰਨ ਫੈਸਲਾ ਹੈ, ਅਤੇ ਇਸ ਦੇ ਕਾਰਨ ਫਾਰਮਲ ਸੈਕਟਰ ਵਿੱਚ ਕੰਮ ਕਰਨ ਵਾਲੀਆਂ ਕਰੀਬ 18 ਲੱਖ ਔਰਤਾਂ ਨੂੰ ਇਸ ਦਾ ਲਾਭ ਮਿਲੇਗਾ। ਮੇਰੇ ਪਿਆਰੇ ਦੇਸ਼ ਵਾਸੀਓ, 5 ਅਪ੍ਰੈਲ ਨੂੰ ਰਾਮਨੌਮੀ ਦਾ ਪਵਿੱਤਰ ਦਿਹਾੜਾ, 9 ਅਪ੍ਰੈਲ ਨੂੰ ਮਹਾਵੀਰ ਜਯੰਤੀ ਹੈ, 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਵਸ ਹੈ। ਇਹਨਾਂ ਸਾਰੇ ਮਹਾਂਪੁਰਖਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਰਹੇ, ਨਿਊ ਇੰਡੀਆ ਦੇ ਸੰਕਲਪ ਕਰਨ ਦੀ ਤਾਕਤ ਦੇਵੇ। 2 ਦਿਨਾਂ ਬਾਅਦ ਚੇਤਰ ਸ਼ੁਕਲ ਪ੍ਰਤੀਪਦਾ, ਵਰਸ਼ ਪ੍ਰਤੀਪਦਾ, ਨਵ ਸੰਮਤਸਰ, ਇਸ ਨਵੇਂ ਵਰ੍ਹੇ ਲਈ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਬਸੰਤ ਰੁੱਤ ਤੋਂ ਬਾਅਦ ਫਸਲ ਪੱਕਣ ਤੋਂ ਪਹਿਲਾਂ ਅਤੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲਣ ਦਾ ਇਹੀ ਸਮਾਂ ਹੈ। ਸਾਡੇ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਇਸ ਨਵੇਂ ਵਰ੍ਹੇ ਨੂੰ ਵੱਖਰੇ ਵੱਖਰੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਵਿੱਚ ਗੁੜੀ ਪੜਵਾ, ਆਂਧਰਾ ਕਰਨਾਟਕਾ 'ਚ ਨਵੇਂ ਵਰ੍ਹੇ ਦੇ ਤੌਰ 'ਤੇ ਉਗਾਦੀ, ਸਿੰਧੀ ਚੇਟੀ, ਚਾਂਦ, ਕਸ਼ਮੀਰੀ ਨਵਰੇਹ, ਅਵਧ ਦੇ ਖੇਤਰ 'ਚ ਸੰਮਤਸਰ, ਬਿਹਾਰ ਦੇ ਮਿਥਿਲਾ 'ਚ ਜੁੜ ਸ਼ੀਤਲ ਅਤੇ ਮਗਧ ਵਿੱਚ ਸਤੂਵਾਨੀ ਦਾ ਤਿਉਹਾਰ ਨਵੇਂ ਵਰ੍ਹੇ 'ਤੇ ਹੁੰਦਾ ਹੈ। ਭਾਰਤ ਇੰਨੀਆਂ ਸਾਰੀਆਂ ਵਿਭਿੰਨਤਾਵਾਂ ਨਾਲ ਭਰਿਆ ਦੇਸ਼ ਹੈ, ਤੁਹਾਨੂੰ ਵੀ ਇਸ ਨਵੇਂ ਵਰ੍ਹੇ 'ਤੇ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ।